نام بھجن کی جگتے متھرا بخشی موج.
نام بھگت کی جگتی یہ دسی ہے کہ اس طریقے دے نال پائے جاپ کرنا یہ قدرتی ہو جاتا اپنے آپ. جی منہ نال واہگرو واہگرو کرو ہاں یہ بیکھری بانی ہوندیا ہوندیا کنٹھ وچ جاپ اپنی چلیا جاتا اپنے آپ ہی, پھر ہردے وچ چلیا جاتا, پھر تنی وچ جاپ چلیا جاتا, پھر روما وچ جاپ چلیا جاتا. کہنے اس طرح جاپ دا آنند ماڑو کل جگ دے سمے وچ.
اے ساکھی ست گر دے پرت سنت سکھ سم.
کہنے ساریاں نالوں شریشٹ سکھ دیندی ہے ساکھی یہ جڑا پڑھدا ہے سندا ہے سناؤندا ہے کماؤندا ہے. آپاں جان لیا کہ کل جگ دے وچ ہور کوئی چیز کم نہیں کرنی, ایویں بھٹکن دی لوڑ نہیں, تھان تھان دے اتے جان دی لوڑ نہیں. واہگرو واہگرو جپیا کرو سب تو شرومنی ہے. اور کل جگ کہنا میرے سمے وچ مہاراج ایک جگہ کل جگ نے یہ بھی پوچھن گے کل جگ توں کسے تو ڈریا بھی کرے گا کسے تو نہیں ڈردا کہندا میں. مہاراج کہنے کسے تو ڈرے گا ہی, کہنے ایک واہگرو منتر تو مینوں بہت ڈر لگتا ہے, باقی تو کسے تو میں ڈردا ہی نہیں, سارے میتھوں ڈرن گے. پر جتھے واہگرو دا جاپ ہوئے گا نا جی اتھے مینوں اگ لگ جاندی. پھر اس کر کے مینوں تکلیف بڑی تو ہوندی ہے پر تہاڈی حضوری وچ میری پیش نہیں جاندی. جے کتے گرو گرنتھ صاحب نہ ہون پھر آپاں تے کل جگ دڑکیاں لوا دے, اتھے تو بہن ہی نہ دے سنگت نوں, اوکھا تو بڑا ہوندا. پر مہاراج دی مہر دا صدقہ گرو گرنتھ صاحب دی شطر شایا ہیٹھ آپاں سارے جپو واہے گرو واہے گرو. واہے گرو واہے گرو.
سبا سرب کوین بکھے اس بد پیو سنباد, تن تھن سب ہی کہ ہردے ادک احلاد.
تن تن صاحب شری گرو گرنتھ صاحب مہاراج دی پاون پوتر حضوری میں سجی ہوئے گرو روپ گرو خالصہ ساتھ سنگ جی آؤ پیار ستکار سہت فتح اچارن کریے. واہگرو جی کا خالصہ واہگرو جی کی فتح. تن تن ستگرو گرو گوبند سنگھ صاحب جی مہاراج چل رہے لڑی وار پرسنگ دے وچ ست یوگ تریتا دواپر کل یوگ انہاں دے سمے وچ ورتن والے ورتارے نوں سرون کیتا ہے. کل یوگ نے پاویں دسیا کہ میرا سماں بہت خراب ہے, دنیا دے لوگ بہت غلط عادتاں جنہاں نوں ہون گیاں سواداں دے وچ لوگ فسے ہون گے پدارتھ اکٹھے کرن گے, پر ایک گل دی بہت وڈی چھوٹ دتی ہے جیڑا بندہ کرماں بھاگاں والا ہوئے گا جڑا انہاں سواداں نوں چھڈ کے میرے سمے وچ نام جپے گا وہ دی کلیان بھی بہت چھیتی ہوئے گی, اور کسے چیز دا پھل نہیں ملنا. تائیوں مہاراج نے بچن کیتا ہے کرم دھرم پاکھنڈ جو دیس ہے تن جم جا گاتی لوٹ ہے نربان کیرتن گاہو کرتے کا نمک سمرت جت چھوٹ ہے. سو کل یوگ نے بھی یہی بچن کہا کہ میرے سمے وچ جے کوئی تھوڑا ماتر بھی آکھے گا واہگرو واہگرو او دا پلا بھی ہوئے گا, اتوا جے کوئی انتم سمے بھی نام جپے گا وہ بھی ترے گا. سو اس طرح بیکری بانی مدما پسنتی پرا بانی دا ذکر کردیاں پرسنگ سنپورن ہویا سی, آؤ اگے سرون کردے ہاں مہاراج دے 52 کوی اتے بچن بلاس سونے ڈھنگ نال بانی دی مہما प्यार सत्कार नाल श्रवण करिए, रसना नूं करो पवित्र, गज के आखो सतनाम श्री वाहे गुरु, सतनाम श्री वाहे गुरु।
दोहेरा सबा सर्ब कवियन बिकै, इस बिद भयो संवाद।
पिछे भी जो बीते हुए प्रसंग सारे लंघ चुके ने, उन्हां विच कवियां दे नाल गुरां ने संवाद कीता, बचन बिलास होए। इस तरह सारे बचन बिलास अगे भी हो रहे हन।
तन तन सब ही कह हृदय अधिक अहलाद।
सारे जने कहने तन तन, श्री गुरु गोविंद सिंह साहब जी महाराज तन हो सच्चे पातशाह। सारे दे मना दे अंदर बड़ा ही आनंद आया इन्हां बचनां नूं सुन के, कि कलयुग दे विच किन्ना महात्म है नाम दा।
जो पई उठे प्रभु मंदर को गए।
महाराज फिर उठे, संगत विचों उठ के अपने महलां वल गए।
नाना रस आहार अच लई,
नाना प्रकार दे भोजन छाके।
उन प्रियंक पर करियो आराम,
फिर सुंदर सोहने पलंग दे उत्ते विश्राम कीता।
इम संवाद कवियन अब्रह्म।
इस तरह बड़ा सुंदर संवाद कवियां दा होया है।
देश विदेशन मैं कवि गुनी, आवे चले सो कीरत सुनी।
देशां विदेशां दे विच गुनी कवि जेड़े ने, जिन्हां विच गुण बहुत है पर कदर नहीं है किते। जदों पता लगता है कि कलगीधर महाराज कवियां दी बहुत कदर करदे ने, तां ओह सारे एकत्र हो के महाराज जी दे पास आउंदे हन।
दर्ब करोड़ों लग बख्शंते,
करोड़ां रुपईयां तक, थोड़े बहुत रुपईये नहीं दिंदे कवियां नूं, 50,000 तों घट तां दित्ता ही नहीं किसे नूं, 1-2 लाख बहुत कुछ दिंदे ने। क्यों? ये भी थोड़ा करोड़ भी उन्हां वास्ते, क्योंकि तुम हो सब राजन के राजा, आपे आप गरीब नवाजा। चाहुण तां धरती सारी दा राज दे देण, सो चाहुण तां स्वर्गां दा राज दे देण, महाराज लई कोई वड्डी गल नहीं है।
युग लोगन के सुख न लभंते,
जिहड़े जीव चाहुंदे ने, कवि लोक भी चाहुंदे ने, सानू दोनों लोकां दा सुख मिले।
अमृत राय कवीक आयो,
हुण ये चाहुंदे जो भी ने मिलदा है इत्थे। इन्हां विच हुण पहला कवि है अमृत राय, ये सतगुरु महाराज दे पास आया।
कर कीरत को कवित अलायो,
इसने आके जदों महाराज दे दर नूं तकिया, दरबार देखिया, सारी संगत दर्शन कीते, गुरां दी महिमा जानी, तां इह कवि ने एक कविता रची है।
मिलियो प्रथम कीन परणाम,
पहला आके महाराज दसवें पातशाह नूं मत्था टेकिया है।
बौर सुनाए सुजासे अब्रह्म,
फिर बड़ा अब्रह्म हुंदा सुंदर, सोहना जस कीता है।
कबित जाही ओर जाऊं, अत आदर तहां ते पाऊं।
हुण कबित कवि जी ने रचिया अमृत राय ने, 52 कवियां विचों, जिथे भी जांदा हां हे सच्चे पातशाह बहुत सत्कार मिलदा है मैनू।
तेरे गुण गन को अगाओ गने शेष जो,
पर तुहाडे गुण मैं किवें गावां, क्योंकि तुहानू तां पहले ही शेष नाग जिहड़ा है, जिहदे मुख विच जवाना दो हजार, तुहाडे नाम तां शेष नाग पहले ही लै रिहा है, तुहाडे नाम मैं एक जीव वाला जीव किवें गा सकदा हां जी।
चीर चीर मुक्ता जे देत दिन प्रत दान,
तुसी जिहड़ा सानू दान दिंदे हो, हीरे वस्त्र मोती, दिन प्रत दिन सानू इन्ना दान बख्शदे हो।
दान तिने देख देख अबलाखत तनेश जो,
तनेश ਜੋ ਪਰਮੇਸ਼ਰ ਦਾ ਖਜ਼ਾਨਚੀ ਬਣਾਇਆ ਹੋਇਆ ਕੁਬੇਰ ਉਹ ਵੀ ਦੇਖ ਦੇਖ ਕੇ ਲਲਚਾਉਂਦਾ ਹੈ। ਵੈਸੇ ਤਾਂ ਉਹਦੇ ਕੋਲ ਕੋਈ ਕਮੀ ਨਹੀਂ ਹੀਰਿਆਂ ਮੋਤੀਆਂ ਜਵਾਹਰਾਤਾਂ ਦੀ, ਪਰ ਇੱਕ ਇਨਾਮ ਜਿਹੜੀ ਹੁੰਦੀ ਵੱਡੀ ਚੀਜ਼ ਹੁੰਦੀ ਹੈ, ਇਨਾਮ ਹੁੰਦਾ ਜਿਹੜਾ ਖਾਸ ਕਰਕੇ ਤੁਹਾਡੇ ਵੱਲੋਂ ਜਿਹਨੂੰ ਦਸਵੇਂ ਪਾਤਸ਼ਾਹ ਆਪਣੇ ਕਰ ਕਮਲਾਂ ਨਾਲ ਇਨਾਮ ਦੇਣ। ਹੀਰਿਆਂ ਮੋਤੀਆਂ ਦੀ ਕਮੀ ਨਹੀਂ ਹੈ ਉਹਦੇ ਕੋਲ ਕੁਬੇਰ ਪਾਸ, ਪਰ ਉਹ ਵੀ ਚਾਹੁੰਦਾ ਕਿਤੇ ਕਾਸ਼ ਭਰੀ ਸੰਗਤ ਵਿੱਚ ਦਸਵੇਂ ਪਾਤਸ਼ਾਹ ਮੈਨੂੰ ਵੀ ਇਉਂ ਸਿਰੋ ਪਾਉ ਦੇਣ, ਹੀਰੇ ਮੋਤੀ ਇਨਾਮ ਵਿੱਚ ਦੇਣ। ਉਹ ਇੱਕ ਵੱਖਰਾ ਹੀ ਆਨੰਦ ਹੈ ਜਿਹੜਾ ਤੁਹਾਡੀ ਸਭਾ ਵਿੱਚ ਬੰਦੇ ਨੂੰ ਇੰਨਾ ਮਾਣ ਆਦਰ ਸਤਿਕਾਰ ਧਨ ਦੌਲਤ ਪਦਾਰਥ ਲੋਕ ਪਰਲੋਕ ਦੇ ਸੁਖ ਮਿਲਦੇ ਹਨ।
ਗੁਣ ਨੂੰ ਮੈਂ ਗੁਣੀ ਕਵੀ ਅੰਮ੍ਰਿਤ ਪੜ੍ਹਈਆ ਮੇਰੋ।
ਸੋ ਇਸ ਕਰਕੇ ਗੁਣਨ ਮੈਂ ਗੁਣੀ ਵਿਦਵਾਨਾਂ ਵਿੱਚ ਵਿਦਵਾਨ ਅੰਮ੍ਰਿਤ ਰਾਏ ਜਿਹੜਾ ਕਵੀ ਹੈ, ਇਹਦੇ ਵਿੱਚ ਥੋੜੀ ਜਿਹੀ ਇੱਕ ਸ਼ੰਕਾ ਕਵਿਤਾ ਵਿੱਚ ਇਉਂ ਵੀ ਆ ਜਾਂਦੀ ਹੈ। ਭਾਈ ਵੀਰ ਸਿੰਘ ਕਹਿੰਦੇ ਇਉਂ ਲੱਗਦਾ ਜਿਵੇਂ ਇਸ ਕਵੀ ਬਾਰੇ ਇਹਦੇ ਗੁਰੂ ਨੇ ਕਵਿਤਾ ਲਿਖ ਕੇ ਭੇਜੀ ਹੈ, ਨਾਲ ਕਵੀ ਨੂੰ ਭੇਜਿਆ ਕਿ ਮੈਨੂੰ ਤਾਂ ਕੋਈ ਕੰਮ ਹੈ, ਮੈਂ ਤਾਂ ਆ ਨਹੀਂ ਸਕਦਾ, ਪਰ ਤੁਹਾਡੇ ਕੋਲ ਮੈਂ ਇੱਕ ਬੜਾ ਹੀ ਵਿਦਵਾਨ ਕਵੀ ਭੇਜ ਰਿਹਾ ਹਾਂ। ਸੋ ਇਹ ਬਹੁਤ ਹੀ ਅੱਛਾ ਕਵੀ ਹੈ ਮੇਰਾ।
ਜਬ ਇਨੇ ਹੀਰੋ ਪਿਆਰ ਕੀਜੇ ਅਮਰੀਸ਼ ਜੀ।
ਉਹ ਜਦੋਂ ਤੁਸੀਂ ਇਹਨਾਂ ਨੂੰ ਦੇਖੋ ਜੀ, ਇਹ ਜਿਹੜੇ ਕਵੀ ਨੂੰ ਮੈਂ ਭੇਜ ਰਿਹਾ ਹਾਂ, ਹੇ ਮਹਾਰਾਜ ਦਸਵੇਂ ਪਾਤਸ਼ਾਹ ਜੀ, ਤਾਂ ਆਪ ਜੀ ਨੇ ਕਿਰਪਾ ਕਰਨੀ। ਅਮਰੀਸ਼ ਹੁੰਦਾ ਹੈ ਦੇਵਤਿਆਂ ਦੇ ਈਸ਼ਵਰ ਜੀ, ਆਪ ਗੁਣੀਆਂ ਤੋਂ ਵੱਡੇ ਗੁਣੀ ਹੋ, ਤੇ ਇਹ ਜਿਹੜਾ ਮੇਰਾ ਕਵੀ ਹੈ ਨਾ ਅੰਮ੍ਰਿਤ ਰਾਏ ਮੇਰਾ ਸ਼ਗਿਰਦ, ਇਹਨੂੰ ਜ਼ਰੂਰ ਤੁਸੀਂ ਆਪਣੀ ਸਭਾ ਵਿੱਚ ਮਾਣ ਦੇਣਾ।
ਸ੍ਰੀ ਗੁਰੂ ਗੋਬਿੰਦ ਸਿੰਘ ਖੀਰ ਨਿਧ ਪਾਰ ਭਏ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਖੀਰ ਨਿਧ ਹੁੰਦਾ ਖੀਰ ਸਮੁੰਦਰ, ਤੁਹਾਡਾ ਜਿਹੜਾ ਜਸ ਹੈ ਉਹ ਤਾਂ ਹੁਣ ਖੀਰ ਸਮੁੰਦਰ ਤੋਂ ਵੀ ਅੱਗੇ ਲੰਘ ਚੁੱਕਿਆ ਹੈ।
ਕਿਰਤ ਤਿਹਾਰੀ ਤੋਂ ਮੈਂ ਕਹਿ ਕੇ ਸੰਦੇਸ਼ ਜੋ।
ਸੋ ਤੁਹਾਡੀ ਜਿਹੜੀ ਕੀਰਤੀ ਹੈ ਇਹ ਮੈਂ ਕਿਵੇਂ ਕਰ ਸਕਦਾ, ਤੁਹਾਡੀ ਕੀਰਤੀ ਤਾਂ ਬਹੁਤ, ਅਸੀਂ ਕਿਵੇਂ ਕਹਿ ਸਕਦੇ ਹਾਂ, ਤੁਹਾਡਾ ਤਾਂ ਜਸ ਪਹਿਲਾਂ ਹੀ ਇੰਨਾ ਵੱਡਾ ਹੈ, ਇੰਨੀ ਦੂਰ ਜਾ ਚੁੱਕਿਆ ਹੈ ਕਿ ਤੁਹਾਡਾ ਖੀਰ ਸਮੁੰਦਰੋਂ ਵੀ ਪਾਰ ਜਿਹੜੀ ਕੀਰਤੀ ਲੰਘ ਚੁੱਕੀ ਹੈ। ਸੋ ਇਸ ਕਰਕੇ ਇਹ ਕਵੀ ਤੁਹਾਨੂੰ ਤੁਹਾਡਾ ਜਸ ਕਹਿਣ ਲਈ ਤੁਹਾਡੇ ਪਾਸ ਆਇਆ ਹੈ ਸੰਦੇਸ਼ਾ ਲੈ ਕੇ ਮੇਰਾ, ਤੇ ਇਹਨੂੰ ਤੁਸੀਂ ਮਾਣ ਆਦਰ ਬਖਸ਼ਣਾ।
ਜੋ ਭਈ ਸੁਣ ਪ੍ਰਸੰਨ ਕਲਗੀ ਧਰ ਹੋਇ ਕੇ ਰਾਖਿਓ ਨਿਟ ਮਾਨ ਬੋ ਕਹਿ ਕੇ।
ਇਹ ਭਾਈ ਅੰਮ੍ਰਿਤ ਰਾਏ ਨੂੰ ਮਹਾਰਾਜ ਨੇ ਬੜਾ ਸਤਿਕਾਰ ਦਿੱਤਾ, ਆਪਣੇ ਕੋਲ ਬੜਾ ਮਾਣ ਆਦਰ ਸਤਿਕਾਰ ਦੇ ਕੇ ਪੱਕਾ ਹੀ ਰੱਖ ਲਿਆ।
ਰੋਜ਼ ਦਿਓ ਕਰ ਦਰਬ ਖਨੇਰਾ।
ਰੋਜ਼ ਇਹਨੂੰ ਹੁਣ ਬਹੁਤੇ ਪੈਸੇ ਲਾ ਦਿੱਤੇ ਕਿ ਬਹੁਤ ਮਾਇਆ, ਇਤਨੀ ਮਾਇਆ ਰੋਜ਼ ਇਹਨੂੰ ਮਿਲਣੀ ਹੈ, ਜਾਂ ਹਰ ਰੋਜ਼ ਇਹਨੂੰ 50 ਰੁਪਏ ਮਿਲਣੇ ਆ ਜਾਂ 100 ਰੁਪਇਆ, ਇਉਂ ਰੋਜ਼ੀਨਾ ਲਾ ਦਿੱਤਾ ਹੈ।
ਸੁਣ ਸੁਣ ਕਰ ਸੁਜਸ ਬਡੇਰਾ।
ਇਸ ਤਰ੍ਹਾਂ ਸੁਣ ਸੁਣ ਕੇ ਗੁਰਾਂ ਦਾ ਬਹੁਤ ਭਾਰੀ ਜਸ।
ਕਰਨ ਪਰਬ ਪਾਖਾ ਤਿੰਨ ਕੇਨੇ ਛੰਦ ਬੰਦ ਸੁੰਦਰ ਗਤ ਲੀਨੇ।
ਇਹ ਕਰਨ ਪਰਬ ਇਹਦੀ ਭਾਖਾ ਜਿਹੜੀ ਹੈ ਭਾਵ ਦੇਸ਼ ਭਾਸ਼ਾ ਵਿੱਚ ਬੋਲੀ ਵਿੱਚ ਇਹ ਅੰਮ੍ਰਿਤ ਰਾਏ ਨੇ ਕਰਨ ਪਰਬ ਲਿਖਿਆ ਸਾਰਾ, ਮਹਾਰਾਜ ਜੀ ਨੇ ਕਹਿ ਕੇ ਛੰਦਾਬੰਦੀ ਵਿੱਚ ਇਹਦੇ ਕੋਲੋਂ ਲਿਖਵਾਇਆ ਹੈ।
ਲੱਖ ਦਰਬ ਕੀ ਬਖਸ਼ਿਸ਼ ਪਾਏ ਗੁਰ ਕੇ ਕੀਰਤ ਮੈਦ ਬਣਾਏ।
ਸੋ 1 ਲੱਖ ਰੁਪਏ ਮਹਾਰਾਜ ਨੇ ਇਹਨੂੰ ਕਰਨ ਪਰਬ ਲਿਖਣ ਦਾ ਹੀ ਦਿੱਤਾ, ਬੜੀ ਜਿਹੜੀ ਬਖਸ਼ਿਸ਼ ਸੀ ਨਾ ਮਹਿਮਾ ਉਹ ਪ੍ਰਾਪਤ ਕੀਤੀ ਹੈ। ਇਸ ਤਰੀਕੇ ਦੇ ਨਾਲ ਛੰਦਾਬੰਦੀ ਦੀ ਸੋਹਣੀ ਚਾਲ ਇਹਨੇ ਲਿਖੀ। ਕੁਬਰੇਸ਼ ਨੇ ਜੋ ਕੁਬਰੇਸ਼ ਕੇਸ਼ੋ ਦਾਸ ਦਾ ਲੜਕਾ ਹੋਇਆ ਕਵੀ, ਇਹ ਕੁਬਰੇਸ਼ ਨੇ ਦਰੋਣ ਪੁਰਬ ਜਿਹੜਾ ਹੈ ਨਾ ਇਹ ਭਾਸ਼ਾ ਕਰਕੇ ਸੁਣਾਇਆ, ਤੇ ਹੰਸ ਰਾਮ ਜਿਹੜਾ ਕਵੀ ਦੀ ਪਥਾਨਕਾ ਤੋਂ ਪਤਾ ਲੱਗਦਾ ਕਿ ਹੰਸ ਰਾਮ ਦਾ ਅੱਗੇ ਨਾਮ ਆਵੇਗਾ, ਇਹਨਾਂ ਨੇ ਕਰਨ ਪਰਬ ਦਾ ਟੀਕਾ ਕੀਤਾ ਸੀ ਮਹਾਰਾਜ ਦੇ ਕਹਿਣ ਤੇ ਅੰਮ੍ਰਿਤ ਰਾਏ ਨੇ ਨਹੀਂ ਕੀਤਾ। ਸੋ ਹੰਸ ਰਾਮ ਤਾਂ ਦਿਨ ਕਰਕੇ ਕਰਨ ਪਰਬ ਆਰੰਭ ਅੰਮ੍ਰਿਤ ਕਵੀ ਨੇ ਲਿਖਿਆ, ਜਿਹੜਾ ਅੰਮ੍ਰਿਤ ਰਾਏ ਹੈ ਉਹਨੇ ਲਿਖਿਆ ਸੀ ਸਭਾ ਪਰਬ ਇਹਨੇ। ਤੋ ਇਹ ਪਟਿਆਲੇ ਲਾਇਬ੍ਰੇਰੀ ਵਿੱਚ ਭਾਈ ਵੀਰ ਸਿੰਘ ਜੀ ਕਹਿੰਦੇ ਪਿਆ ਹੈ ਇਹ ਕਰਨ ਪਰਬ ਸਭਾ ਪਰਬ ਜਿਹੜਾ ਉਹਨਾਂ ਕਵੀਆਂ ਨੇ ਲਿਖਿਆ ਸੀ। ਤੇ ਹੰਸ ਰਾਮ ਲਿਖਦਾ ਕਿ 60,000 ਰੁਪਈਆ ਮੈਨੂੰ ਕਰਨ ਪਰਬ ਦਾ ਇਨਾਮ ਮਿਲਿਆ ਦਸਵੇਂ ਪਾਤਸ਼ਾਹ ਕੋਲੋਂ। ਜਿਵੇਂ ਉਹਨਾਂ ਨੇ ਆਪਣੀ ਕਵਿਤਾ ਚ ਲਿਖਿਆ, ਪ੍ਰਥਮ ਕਿਰਪਾ ਕਰ ਰਾਖ ਕਰ ਗੁਰੂ ਗੋਬਿੰਦ ਉਦਾਰ, ਟਕਾ ਕਰੇ ਬਖਸ਼ੀਸ਼ ਤਵ ਮੋਕੋ 60,000। ਇਹ ਕਰਨ ਪਰਬ ਵੀ ਪਟਿਆਲਾ ਲਾਇਬ੍ਰੇਰੀ ਵਿੱਚ ਹੀ ਪਿਆ ਹੈ। ਸੋ ਇਸ ਕਰਕੇ ਮਹਾਰਾਜ ਕਵੀਆਂ ਨੂੰ 60,000, ਕਿਸੇ ਨੂੰ 1,00,000 ਰੁਪਈਆ, 2,00,000 ਰੁਪਈਆ, ਪਹਿਲਾਂ ਕਵੀ ਜੀ ਕਹਿ ਆਏ ਨੇ 1,00,000,000 ਰੁਪਈਆ ਵੀ ਸਤਿਗੁਰੂ ਮਹਾਰਾਜ ਨੇ ਕਈਆਂ ਨੂੰ ਬਖਸ਼ਿਸ਼ ਕੀਤਾ ਹੈ।
ਪਾਵਨ ਕਵੀ ਗਿਣਤੀ ਮੈਂ ਨੀਤ ਰਹੇ ਨਿਟੇ ਰਖਾਵੇ ਚੇਤ।
52 ਸੋਹਣੇ ਕਵੀ, ਅੱਛੇ ਟੌਪ ਦੇ ਕਵੀ ਜਿਹੜੇ ਸੀ ਦੁਨੀਆਂ ਭਰ ਦੇ ਵਿੱਚੋਂ ਦਸਵੇਂ ਪਾਤਸ਼ਾਹ ਨੇ ਆਪਣੇ ਕੋਲ ਰੱਖੇ ਹਰ ਰੋਜ਼ ਉਹਨਾਂ ਤੋਂ। ਇਹਦੇ ਵਿੱਚ ਇਹ ਕਿੰਤੂ ਆਮ ਲੋਕਾਂ ਵਿੱਚ ਭਾਵੇਂ ਆ ਜਾਵੇ ਪਰ ਆਪਾਂ ਸੰਗਤ ਜੋ ਹਾਂ ਇਹ ਗੱਲ ਹੈ ਕਿ ਸਤਿਗੁਰੂ ਭਾਵੇਂ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਲਿਖਵਾ ਲੈਣ ਕਿਸੇ ਵੀ ਚੀਜ਼ ਨੂੰ ਜਾਂ ਸਤਿਗੁਰੂ ਸਿੱਧਾ ਲਿਖ ਦੇਣ, ਇਹਦੇ ਉੱਤੇ ਨਹੀਂ ਕਿੰਤੂ ਕਰੀਦਾ ਹੁੰਦਾ ਕਿ ਮਹਾਰਾਜ ਨੇ ਉਹ ਤਾਂ ਕਵੀ ਤੋਂ ਲਿਖਵਾਇਆ ਜਾਂ ਲੋਕ ਜਿਵੇਂ ਕਿੰਤੂ ਕਰਦੇ ਇਹ ਤਾਂ ਕਿਸੇ ਕਵੀ ਦੀ ਬਾਣੀ ਹੈ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਮਹਾਰਾਜ ਦਸਵੇਂ ਪਾਤਸ਼ਾਹ ਲਿਖਵਾਉਂਦੇ ਨੇ ਆਪ ਕਿਰਪਾ ਕਰਕੇ। ਇਹ ਆਪਾਂ ਥੋੜਾ ਜਿਹਾ ਅੱਗੇ ਚੱਲ ਲਈਏ ਇਹ ਪ੍ਰਮਾਣ ਆਪਣੇ ਸਾਹਮਣੇ ਆਪ ਹੀ ਆ ਜਾਵੇਗਾ। ਇੱਕ ਕਵੀ ਜਿਹੜਾ ਆਵੇਗਾ ਮਹਾਰਾਜ ਦੇ ਪਾਸ ਜਿਹੜਾ ਇਹ ਦਸਵੇਂ ਪਾਤਸ਼ਾਹ ਨੂੰ ਕਹੇਗਾ ਕਿ ਮਹਾਰਾਜ ਕਿੱਥੇ ਕਿਸੇ ਨੂੰ ਕਵਿਤਾ ਆਉਂਦੀ ਹੈ, ਜਿਹੜਾ ਤੁਹਾਡੇ ਕੋਲ ਆ ਜਾਂਦਾ ਹੈ ਜਿਹੜਾ ਤੁਹਾਡਾ ਨਾਮ ਵੀ ਲੈ ਲੈਂਦਾ ਹੈ ਉਹਨੂੰ ਕਵਿਤਾ ਰਚਣੀ ਆ ਜਾਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਕੇ ਲਿਖਵਾਈਆਂ। ਇਹ ਨਹੀਂ ਹੁੰਦਾ ਕਿ ਮਹਾਰਾਜ ਆਪ ਕਲਮ ਪਕੜਨ ਤੇ ਲਿਖਣ। ਅੱਗੇ ਤਾਂ ਹੁਣ ਜਿਵੇਂ ਕੋਈ ਅੱਜ ਦੇ ਯੁੱਗ ਵਿੱਚ ਬੰਦਾ ਇਹ ਕਹੇ ਕਿ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਨੇ ਆਪ ਤਾਂ ਨਹੀਂ ਲਿਖਿਆ ਦਮਦਮਾ ਸਾਹਿਬ, ਇਹ ਤਾਂ ਭਾਈ ਮਨੀ ਸਿੰਘ ਨੇ ਲਿਖਿਆ, ਐਵੇਂ ਲੋਕਾਂ 'ਚ ਸ਼ੰਕਾ ਹੀ ਪਾਉਣੀ ਹੈ। ਲਓ ਸ਼ੰਕਾ ਪਾ ਦਿੰਦੇ ਆਪਾਂ ਹੁਣ, ਸ਼ੰਕਾ ਦੀ ਕਿਹੜੀ ਗੱਲ ਹੈ, ਸ਼ੰਕਾ ਖੜੀ ਵੀ ਪਹਿਲਾਂ ਵੀ ਤਾਂ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ, ਇਹ ਤਾਂ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈਗਾ। ਇਉਂ ਲੋਕਾਂ ਜਿਵੇਂ ਮਰਜ਼ੀ ਸ਼ੰਕਾ ਖੜੀ ਕਰ ਦਿਓ। ਦਸਵੇਂ ਪਾਤਸ਼ਾਹ ਕੋਈ ਵੀ ਚੀਜ਼ ਨੂੰ ਬੋਲਦੇ ਤਾਂ ਆਪ ਹੀ ਰਹੇ ਨੇ ਬਈ ਇਹਨੂੰ ਐਂ ਲਿਖਣਾ ਇਹਨੂੰ ਐਂ ਲਿਖਣਾ, ਉਹਨਾਂ ਕਵੀਆਂ ਨੂੰ ਵਡਿਆਈ ਦੇ ਦਿੱਤੀ, ਚੰਗਾ ਭਾਈ ਇਹ ਤੂੰ ਲਿਖ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਵੀਆਂ ਪਾਸੋਂ ਲਿਖਵਾਈਆਂ ਹਨ।
ਇੱਕ ਦਿਨ ਸਤਿਗੁਰ ਸਭਾ ਲਗਾਏ ਬੈਠੇ ਹੁਤੇ ਮਾਂ ਦੁੱਤ ਪਾਏ।
ਇੱਕ ਦਿਨ ਦਾ ਬਚਨ ਕਰਦੇ ਨੇ ਸਤਿਗੁਰੂ ਜੀ ਨੇ, ਸੋਹਣੀ ਸਭਾ ਲਗਾਈ ਹੋਈ ਹੈ, ਸੰਗਤ ਦੂਰ ਤੱਕ ਸਜੀ ਹੋਈ ਹੈ, ਬਹੁਤ ਕਵੀਆਂ ਨੂੰ ਮਾਣ ਆਦਰ ਦੇ ਰਹੇ।
ਇੱਕ ਕਵੀ ਚੱਲ ਕਰ ਤੈ ਆਇਓ ਨਿਜ ਵਿਦਿਆ ਹੰਕਾਰ ਵਡਾਇਓ।
ਹੁਣ ਉੱਥੇ ਇੱਕ ਕਵੀ ਚੱਲ ਕੇ ਆ ਗਿਆ ਹੈ, ਉਹਨੂੰ ਬੜਾ ਆਪਣੀ ਵਿਦਿਆ ਦਾ ਬੜਾ ਮਾਣ ਸੀ, ਮੇਰੇ ਵਰਗਾ ਵਿਦਵਾਨ ਨੀ ਕੋਈ।
ਕੀਨ ਸਵਈਆ ਅਰਥ ਛਪਾਇਓ ਅਬ ਲਾਕਤ ਗੁਰ ਤੇ ਪਰਖਾਇਓ।
ਉਹਨੇ ਇੱਕ ਸਵਈਆ ਲਿਖਿਆ, ਉਹਦੇ ਵਿੱਚ ਗੋਝ ਅਰਥ ਲਿਖਿਆ ਜਿਹੜਾ ਕਿਸੇ ਨੂੰ ਨੀ ਪਤਾ ਲੱਗਦਾ ਕਿ ਲਿਖਿਆ ਕੀ ਹੋਇਆ। ਇਉਂ ਉਹ ਇਹ ਚਾਹੁੰਦਾ ਕਿ ਸਤਿਗੁਰੂ ਜੀ ਪਰਖਣ, ਦੇਖਾਂ ਤਾਂ ਮਹਾਰਾਜ ਨੂੰ ਕਿੰਨੀ ਕੁ ਸੋਝੀ ਹੈ, ਕਿੰਨੀ ਕੁ ਲਿਆਕਤ ਹੈ ਗੁਰਾਂ ਦੇ ਅੰਦਰ। ਉਹ ਕਵੀ ਜਿਹੜੇ ਹੁਣ ਕਈ ਅਣਜਾਣ ਹੁੰਦੇ ਨੇ ਗੁਰੂ ਘਰ ਦੀ ਮਹਿਮਾ ਬਾਰੇ, ਜਿਨ੍ਹਾਂ ਨੂੰ ਗਿਆਨ ਨਹੀਂ ਹੁੰਦਾ, ਤੇ ਉਹਨੇ ਇਉਂ ਜਾਣਿਆ ਕਿ ਪਤਾ ਨਹੀਂ ਵੀ ਮੈਂ ਕਿੰਨਾ ਕੁ ਵੱਡਾ ਕਵੀ ਹੈ, ਪਤਾ ਨਹੀਂ ਮੇਰੀ ਕਵਿਤਾ ਦਾ ਕਿਸੇ ਨੂੰ ਪਤਾ ਲੱਗਣਾ ਹੀ ਨਹੀਂ ਹੈ।
ਹੱਥ ਬੰਦ ਕਰ ਬੰਧਨ ਠਾਨੇ ਬੈਠ ਪ੍ਰਭੂ ਕੇ ਨਿਟ ਬਖਾਨੇ।
ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਕੋਲ ਬੈਠ ਗਿਆ, ਕੋਲ ਬੈਠ ਕੇ ਇਸ ਤਰ੍ਹਾਂ ਬੋਲਿਆ।
ਦੇਸ਼ ਦੇਸ਼ ਮੈਂ ਰਾਵਰ ਕੀਰਤ ਜਿਸ ਜਿਸ ਤੇ ਸੁਨੀਅਤ ਬਿਸਤੀਰਤ।
ਤੁਹਾਡੀ ਜਿਹੜੀ ਮਹਾਰਾਜ ਮਹਿਮਾ ਹੈ ਨਾ ਬਹੁਤ ਦੂਰ ਤੱਕ ਫੈਲੀ ਹੋਈ ਹੈ, ਦੇਸ਼ਾਂ ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ, ਸਮੁੰਦਰੋਂ ਪਾਰ ਤੱਕ ਤੁਹਾਡੀ ਮਹਿਮਾ ਹੈ।
ਸਭ ਵਿਦਿਆ ਕੇ ਗੁਣੀ ਬਖਾਨੇ ਰਹਿ ਸਭਾ ਤੁਮਰੀ ਸਨਮਾਨੇ।
ਸਾਰੇ ਪ੍ਰਕਾਰ ਦੀ ਵਿਦਿਆ ਦੇ ਜਿਹੜੇ ਗੁਣੀ ਲੋਕ ਨੇ ਕਹੇ ਜਾਂਦੇ ਨੇ, ਇੱਕ ਚੀਜ਼ ਹੈ ਮਹਾਰਾਜ ਕਿਤੇ ਸਾਨੂੰ ਕੋਈ ਪੁੱਛਦਾ ਨਹੀਂ, ਸਤਿਕਾਰ ਨਹੀਂ ਦਿੰਦਾ, ਪਰ ਤੁਹਾਡੀ ਸਭਾ ਦੇ ਵਿੱਚ ਆ ਕੇ ਸੁਣਿਆ ਕਿ ਹਰੇਕ ਨੂੰ ਮਾਣ ਆਦਰ ਸਤਿਕਾਰ ਮਿਲਦਾ ਹੈ।
ਛੰਦ ਰਚੈ ਲੱਖੋ ਰਹਿ ਤੇਰ ਪਰਖੋ ਸਭ ਕੇ ਗੁਣੀ ਗਹਿਰ।
ਛੰਦ ਰਚਦੇ ਨੇ ਕਵੀ ਜਨ ਲੱਖਾਂ ਹੀ, ਤੁਹਾਡੇ ਕੋਲ ਰਹਿੰਦੇ ਨੇ ਕਵੀ ਜਨ ਲੱਖਾਂ ਛੰਦ ਰਚਦੇ ਨੇ ਤੇ ਤੁਸੀਂ ਉਹਨਾਂ ਨੂੰ ਪਰਖਦੇ ਹੋ, ਗੁਣਾਂ ਦੇ ਖਜ਼ਾਨੇ ਹੋ ਤੁਸੀਂ।
ਇੱਕ ਸਵਈਆ ਰਚਿਓ ਨਵੀਨਾ ਅਰਥ ਅਜਾਇਬ ਸ਼ੁਭ ਧਰ ਦੀਨਾ।
ਕਹਿਣ ਲੱਗਿਆ ਮੈਂ ਇੱਕ ਨਾ ਨਵਾਂ ਛੰਦ ਰਚਿਆ, ਬੜਾ ਹੀ ਅਰਥ ਉਹਦਾ ਐਸਾ ਗੋਝ ਹੈ, ਉਹ ਜੇ ਕੋਈ ਤੁਹਾਡਾ ਦੱਸ ਸਕੇ ਇੱਥੇ ਕਵੀ। ਇਸ ਤਰ੍ਹਾਂ ਮਹਾਰਾਜ ਨੂੰ ਕਹਿੰਦਾ ਮੈਂ ਇੱਕ ਇਹੋ ਜਿਹਾ ਰਚਿਆ ਜਿਹਦਾ ਅਰਥ ਬੜਾ ਔਖਾ ਹੈ, ਉਹਦਾ ਅਰਥ ਮੈਂ ਗੋਝ ਰੱਖਿਆ ਅੰਦਰ।
ਸਭਾ ਆਪ ਕੀ ਮੈਂ ਐਸਾ ਜ਼ਾਹਰ ਕਹਿ ਅਰਥ ਕੋ ਜੈਸਾ।
ਤੁਹਾਡੀ ਸਭਾ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਐਸਾ ਬੰਦਾ ਬੈਠਾ ਹੋਵੇ, ਕਵੀ ਬੈਠਾ ਹੋਵੇ ਜਿਹੜਾ ਮੇਰੇ ਲਿਖੇ ਛੰਦ ਦੇ ਅਰਥ ਜ਼ਾਹਰ ਕਰ ਸਕੇ।
ਸੁਣ ਹੰਕਾਰ ਸਮੇਤ ਬਾਚਾ ਬੋਲਿਓ।
ਬੜਾ ਗੋਝ ਭਾਵ ਹੈ, ਕੋਈ ਜਾਣ ਨਹੀਂ ਸਕਦਾ, ਹੰਕਾਰ ਨਹੀਂ ਪਾਉਂਦਾ ਗੁਰਾਂ ਨੂੰ, ਫਿਰ ਸੱਚੇ ਪਾਤਸ਼ਾਹ ਇਉਂ ਬੋਲੇ।
ਨਿਜ ਮਤ ਕਰਕੇ ਕੀ ਨਸ ਜਥਾ ਸਭਾ ਮਝਾਰੋ ਚਾਰੋ ਤਥਾ।
ਅੱਛਾ ਮਹਾਰਾਜ ਕਹਿੰਦੇ ਚੰਗਾ ਬਈ ਤੇਰੀ ਬੁੱਧੀ ਵੱਡੀ ਹੈ ਬਈ, ਚੰਗਾ ਫਿਰ ਇਉਂ ਕਰ, ਜੇ ਆਪਣੀ ਬੁੱਧੀ ਨਾਲ ਤੂੰ ਲਿਖਿਆ ਹੈ ਤਾਂ ਤੂੰ ਸਾਰੀ ਸਭਾ ਦੇ ਵਿੱਚ ਲਿਖਿਆ ਹੋਇਆ ਉਹ ਸਾਨੂੰ ਸੁਣਾਉਣਾ ਕਰ ਛੰਦ।
ਇਸ ਪ੍ਰਕਾਰ ਕਰਕੇ ਕਵੀ ਲਿਆਇਓ ਸ਼੍ਰੀ ਸਤਿਗੁਰ ਕੋ ਤਵੈ ਸੁਣਾਇਓ।
ਜਿਸ ਤਰ੍ਹਾਂ ਉਹ ਕਵੀ ਲੈ ਕੇ ਆਇਆ ਬਣਾ ਕੇ ਛੰਦ, ਉਸ ਵਕਤ ਸਾਰੀ ਸੰਗਤ ਵਿੱਚ ਸਤਿਗੁਰਾਂ ਸਮੇਤ ਸਾਰਿਆਂ ਨੂੰ ਸੁਣਾਇਆ।
ਸਭਾ ਵਿਖੇ ਸਭ ਹੋ ਸੁਣ ਲਇਓ ਸੋ ਮੈਂ ਹਿਆਂ ਪਾਠ ਲਿਖ ਦਇਓ।
ਸਭਾ ਵਿੱਚ ਸਾਰੀ ਸੰਗਤ ਨੇ ਸੁਣਿਆ, ਕਵੀ ਜੀ ਕਹਿੰਦੇ ਉਹ ਮੈਂ ਇੱਥੇ ਮੂਲ ਪਾਠ ਉਹਦਾ ਲਿਖ ਦਿੱਤਾ ਹੈ।
ਸਵਈਆ ਨਵ ਸਾਤ ਪੀਏ ਨਵ ਸਾਤ ਕੀਏ ਨਵ ਸਾਤ ਪੀਏ ਨਵ ਸਾਤ ਪਿਆਏ।
ਸਾਰਾ ਹੀ ਪੜ੍ਹਨਾ।
ਨਵ ਸਾਤ ਰਚੇ ਨਵ ਸਾਤ ਬਦੇ ਨਵ ਸਾਤ ਪਿਆ ਪੈਦਾ ਇੱਕ ਪਾਏ। ਜੀਤ ਕਲਾ ਨਵ ਸਾਤਨ ਕੀ ਨਵ ਸਾਤਨ ਕੇ ਮੁਖ ਅੰਚਰ ਛਾਏ। ਮਾਨੋ ਮੇਘ ਕੇ ਮੰਡਲ ਮੈਂ ਕਵੀ ਚੰਦਨ ਚੰਦ ਕਲੋਰ ਛਾਏ।
ਕਵੀ ਕਹਿਣ ਲੱਗਿਆ ਇਸ ਤਰੀਕੇ ਨਾਲ ਕਿ ਮੈਂ ਨੌ ਤੇ ਸੱਤ ਸੋਲਾਂ 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 ਦੇ ਉੱਤੇ ਇੱਕ ਨੇ ਛੰਦ ਉਚਾਰਨ ਕੀਤਾ ਹੈ। ਹੁਣ ਇਹ ਜਿਹੜਾ ਇਹਨੇ ਉਚਾਰਨ ਕੀਤਾ ਕਿਉਂਕਿ ਇਹਦੇ ਅਰਥ ਫਿਰ ਅੱਗੇ ਵੀ ਆ ਜਾਣੇ ਹੈ, ਇਸ ਕਰਕੇ ਇਹ ਦੋ ਵਾਰੀ ਫਿਰ ਵਿਚਾਰੇ ਜਾਣਗੇ ਅਰਥ। ਕਹਿਣ ਤੋਂ ਭਾਵ ਹੈ ਇਹਦਾ ਕਿ ਨਵ ਸਾਤ ਕੀਏ ਨਵ ਸਾਤ ਕੀਏ, ਨੌ ਤੇ ਸੱਤ ਸੋਲਾਂ ਸਾਲ ਦੀ ਤ੍ਰਿਆ ਇਸਤਰੀ ਨੇ, ਸੋ ਸੋਲਾਂ ਜਿਹੜਾ ਸਾਲ ਦਾ ਸੀ ਇਸ ਪ੍ਰਕਾਰ ਪਤੀ ਜਾਂ ਸੋਲਾਂ ਸਾਲ ਚੌਂਪੜ, ਇਹ ਸਾਰੀਆਂ ਚੀਜ਼ਾਂ ਸੋਲਾਂ 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 ਦੇ ਹਿਸਾਬ ਨਾਲ ਲਿਖ ਦਿੱਤੀਆਂ ਉਹਨੇ। ਹੁਣ ਆਮ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ, ਇਸ ਨੂੰ ਲਿਖੇ ਦਾ ਹੰਕਾਰ ਹੋ ਗਿਆ। ਹੰਕਾਰ ਜਦੋਂ ਹੋਇਆ ਮਹਾਰਾਜ ਨੂੰ ਭਾਇਆ ਨਹੀਂ, ਮਹਾਰਾਜ ਕਹਿੰਦੇ ਚੰਗਾ ਸੁਣਾ ਤਾਂ ਫਿਰ ਇਹਨੇ ਸਾਰਾ ਛੰਦ ਜਦੋਂ ਸੁਣਾ ਦਿੱਤਾ ਸਭਾ ਦੇ ਵਿੱਚ।
ਗੱਲ ਗੀ ਤਰ ਸੁਨ ਮੁਸਕਾਏ ਕਹਿ ਚੰਦਨ ਕੋ ਗਰਭ ਗਵਾਏ।
ਕਲਗੀਧਰ ਮਹਾਰਾਜ ਸੁਣ ਕੇ ਹੱਸੇ, ਕਹਿ ਕੇ ਚੰਦਨ ਕਵੀ ਨੂੰ ਉਹਦਾ ਹੰਕਾਰ ਦੂਰ ਕੀਤਾ।
ਇਸ ਜੈਸਨ ਕੇ ਅਰਥ ਵਿਚਾਰਨ ਅਮਰੇ ਕਾਹੀ ਕਰੇ ਉਚਾਰਨ।
ਮਹਾਰਾਜ ਕਹਿੰਦੇ ਮੈਂ ਬਸ ਸੋਚਿਆ ਪਤਾ ਨੀ ਕਿੰਨਾ ਔਖਾ ਲਿਖਿਆ ਹੋਵੇਗਾ ਤੂੰ, ਪਤਾ ਨੀ ਕਿਹੜੀ ਨਵੀਂ ਚੀਜ਼ ਕੱਢ ਕੇ ਲਿਆਇਆ। ਕਹਿੰਦੇ ਕਵੀਆਂ ਤੋਂ ਅਰਥ ਨੀ ਕਰਾਉਣੇ ਮੈਂ, ਆ ਜਿਹੜਾ ਤੂੰ ਲਿਖ ਕੇ ਲਿਆਇਆ ਛੰਦ, ਸਾਡੇ ਤਾਂ ਜਿਹੜੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਘਾਹੇ ਨੇ ਨਾ, ਅਹਿਜ ਅਰਥ ਤਾਂ ਉਹ ਕਰ ਦਿੰਦੇ ਨੇ, ਆ ਤੂੰ ਆਪਣੇ ਜਾਣੀ ਬੜੀ ਵੱਡੀ ਚੀਜ਼ ਲਿਖ ਕੇ ਲਿਆਇਆ।
ਇਹ ਲਾਇਕ ਕਵੀਨ ਕੇ ਨਾਹੀ ਮਿਲ ਆਪਸ ਮੈਂ ਕਰਤੇ ਕਾਹੇ।
ਇਹ ਤੂੰ ਕਵੀਆਂ ਵਾਲੀ ਗੱਲ ਥੋੜੀ ਲਿਖੀ ਹੈ, ਨਵਸਾਤ ਨਵਸਾਤ ਕਰਕੇ ਲਿਖ ਦਿੱਤਾ, ਇਹ ਤਾਂ ਸਾਡੇ ਕਾਹੀ ਆਮ ਮਿਲ ਕੇ ਬਹਿ ਕੇ ਇਹੋ ਜਿਹੀ ਕਵਿਤਾ ਬਣਾ ਲੈਂਦੇ ਹੈ।
ਛੰਦ ਸਭਾ ਹਮਰੀ ਮੈਂ ਸਰਸਤ
جن کے پاٹھ کرے رس برست.
ساری سبھا دے یہ جی رس والے چھند بولتے ہیں پڑھ کے مٹھاس بھرے گیان والے جنہ دے کویاں دے چھڈ تک کہانی ہے جہ بول دیندے اور رس برستا ہوندا نالے اس کر کے اے تیرا کوئی اتنا بڑا نہیں لکھیا ہویا چھند.
کویاں کے ہمرے ہے داس پٹت سنت آنت جب کاس.
ساڈے جڑے کوی نے انہاں دے گھوڑیاں نوں گھا پاؤن والے جڑے کہانی نے وہ کویاں دے نال ہی رہندے نے ہر وقت. اتنا کہ تاں سن سن کے وہ بھی سکھے پئے نے جدو کٹھے بہنے نے آپس سڈے گھوڑیا کے کاہی وہ بھی اینا لکھ لکھ کے تو کوتا بنا کے سان کئی بار سنا ہٹے.
چندن کوی گر کے بچ سنے بولے اتر کر اچرج کنے.
یہ چندن کوی نے جدو دسویں پاتشاہ کو بچن سنے حیران ہو گیا حیران ہو کے پر پھر بھی ہم بولیا.
ایک کاہی کو لے بلائے جو اس کے دے ارتھ سنائے.
کہن لگیا چنگا مہاراج ٹھیک ہے پھر جے تسی کہنے کاہی لکھ لیندے نے ایک کاہی بلاؤ تا پھر جیڑا میرے اس چھند دے ارتھ سنا سکے.
جس دے آوے موئے پرتیت سبا گرو کی ہے کوی جیت.
جس کر کے میرے من دے اندر بھروسہ ہو جاوے کہ کویاں نوں جتن والی سبھا ہے.
ملٹ کا جت تے کھڑےو پرب سنتا پٹھاون کریو.
سو اس وقت اتھے مہاراج دا چوبدار جڑا کھڑا سی ہیم لسٹ کا سونے دی چوب پکڑی ہوئی سی جی نے مہاراج نے پھر ان بھیجیا کہنے جاوے بلا کے لیا اتوں.
آلو تنا سنگھ ہکار اسی چھن کچھ لگا ہے نہ بار.
کہنے جاؤ اپنے تنا سنگھ کا ہی ہے نا ان بلا کے لیاؤ دیر نہ لگے انہوں کہہ دے جس حال وچ جلدی آ مہاراج نے بلایا.
سات گر حکم مان سو گئے تنا سنگھ سنگ کہہ دے.
دسویں پاتشاہ کا حکم مان کے وہ چوبدار گیا جا کے انہیں بھائی تنا سنگھ کاہی نو اس طرح کہہ دیتا سنیہا.
سن کے تین سو بوجن کینا کم سمریو مجھ کو پربینا.
سن کے اس وقت انہیں پوچھنا کیتا ہے سیانے کیویں بلایا مہاراج سچے پاتشاہ نے مینوں کیویں یاد کیتا ہے.
جوبدار تب کرے او پرسنگ جم گر بھنیو کوی کے سنگ.
وہ چوبدار کہن لگیا سونے ستگرا نے سیانے ستگرا نے ساڈیا نے ایوں پرسنگ ہویا بھی اتے ایک چندن کوی آیا ہویا وہ بڑا ہنکاری ہویا بیٹھا کہنا میرے چھند دا کوئی ارتھ نہیں کر سکتا کوئی گوج بھید نہیں سمجھ سکتا. مہاراج نے کیا ساڈے تا گھوڑیا دے گا ہی ارتھ کر دین گے دے. وہ کہنا چنگا بلا کے لیاؤ تا مہاراج جی نے مینو بھیجیا تہاڈے پاس تم جلدی کرو مہاراج کول پہنچو.
تنا سنگھ سجان سب جانے سفل کری چاہے گربانے.
بھائی تنا سنگھ بڑا سیانا سی سمجھ گیا اس وقت نے یہ گڑا دی جڑی بانی سی بچن سگے انہاں نوں سفلا کرنا چاہیا.
بہت مول کے بستر اتارے جیر موٹ دے پر تارے.
جڑے قیمتی بستر پائے ہوئے سی وہ تو اتار دیتے انہیں. جیرن جڑے پرانے جے پٹے جے کپڑے ہوندے سی کائیاں والے اس طرح دے بستر پھر پہن لے سی تاں کاہی ہوئی کیونکہ انہاں دا پنڈ پہندا نشہرا پندواں ترن تارن تو اگلے پاسے بھائی تنا سنگھ کاہی دا پنڈ ہے. اتے گردوارا صاحب دے وچ انہاں دے کچھ گرنتھ وی شاید پئے نے. ایک دسویں پاتشاہ نے جڑا انہاں نوں حکمنامہ دتا سی آپ دے والوں بھیجیا سی وہ بھی اتے پیا ہے. یہ ہے تاں تنا سنگھ کاہی دے نام نال ہی جانے جاندے نے یہ. سو تنا سنگھ کاہی دی ایک چیز ہور بھی سنی ہے کہ جدوں یہ گھوڑیاں دی سیوا کردے ہوندے سی تاں ایک دن بھائی نند لال جی اتوں لنگے. تنا سنگھ کا ہی سوچے کدے اسی بھی یہ کوتا لکھیا کران گے. یہ بھائی یہ جڑے دیکھو انہوں نے کنا مان ملتا کنا اسی گھوڑیاں دی لد ہٹاؤنی لگے ہوئے ہیں گھا پاؤنے ہیں. تاں من دے وچ بڑا براغ جہا آیا جی میں اکھاں چ اتھرو آ گئے کہ اسی بھی کتے پنتھ دا پرچار کران گے.
ਦਸਵੇਂ ਪਾਤਸ਼ਾਹ ਨੇ ਤਾਂ ਵੀ ਚੌਕਦਾਰ ਨੂੰ ਕਿਹਾ, ਕਹਿੰਦੇ ਜਾਓ ਘਾਹੀ ਨੂੰ ਧੰਨਾ ਸਿੰਘ ਨੂੰ ਬੁਲਾ ਕੇ ਲਿਆ। ਜਦ ਆ ਕੇ ਮੱਥਾ ਟੇਕਿਆ ਕਹਿੰਦੇ ਧੰਨਾ ਸਿਆਂ ਉੱਥੇ ਬੈਠਾ ਤੂੰ ਕੀ ਸੋਚੀ ਜਾਂਦਾ ਭਾਈ, ਤੂੰ ਤਾਂ ਇੰਨਾ ਪ੍ਰਚਾਰ ਕਰੇਗਾ ਸਿੱਖੀ ਦਾ ਕੋਈ ਅੰਤ ਨਹੀਂ ਰਹੇਗਾ, ਪਰ ਅਗਲੇ ਜਨਮ ਚ ਕਰਾਵਾਂਗੇ ਤੇਰੇ ਕੋਲ ਪ੍ਰਚਾਰ। ਇਸ ਪ੍ਰਕਾਰ ਨਾਲ ਧੰਨਾ ਸਿੰਘ ਨੂੰ ਦਸਵੇਂ ਪਾਤਸ਼ਾਹ ਨੇ ਦੁਬਾਰਾ ਭੇਜਿਆ ਸੰਸਾਰ ਅੰਦਰ ਪ੍ਰਚਾਰ ਕਰਨ ਵਾਸਤੇ। ਸੀਏ ਮਹਾਰਾਜ ਸੱਚੇ ਪਾਤਸ਼ਾਹ ਦਾ ਮਹਾਂਪੁਰਸ਼ ਬੜਾ ਪਹੁੰਚਿਆ ਹੋਇਆ, ਗੁਰੂ ਕਾ ਪਿਆਰਾ ਸੀ ਇਹ।
ਗੁਰਪਾਲੇ ਕਰ ਜੁਤ ਜਾਰੇ ਇਕੱਠੀ ਕਰ ਸਿਕੰਧ ਪਰ ਡਾਰੇ।
ਇੱਕ ਸੁਰਪਾ ਲੈ ਲਿਆ, ਇਸੇ ਪ੍ਰਕਾਰ ਇੱਕ ਘਾਹ ਬੰਨਣ ਵਾਲੀ ਜਾਲੀ ਜੀ ਲੈ ਲਈ ਨਾਲ, ਤੇ ਇਸੇ ਤਰੀਕੇ ਨਾਲ ਇਕੱਠਾ ਕਰਕੇ ਉਹ ਘਾਹ ਜਿਹਾ ਤੇ ਮੋਢੇ ਉੱਤੇ ਰੱਖ ਲਿਆ।
ਸਭ ਕਾਹੀ ਕੇ ਬੇਖ ਬਣਾਇਓ ਸ਼ੰਕ ਬਹੀਨ ਸਭਾ ਮੈਂ ਆਇਓ।
ਕਾਹੀ ਦਾ ਪੂਰਾ ਵੇਸ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਕੋਲੇ ਸਭਾ ਦੇ ਵਿਚ ਬਿਨਾਂ ਕਿਸੇ ਸ਼ੰਕਾ ਤੋਂ ਆ ਗਿਆ।
ਗੁਰ ਪਦ ਪਦਮ ਕੀਨ ਤਬ ਜਮੋ ਉਚਿਤ ਥਾਨ ਬੈਠੇ ਉਤੇ ਸਮੋ।
ਗੁਰਾਂ ਦੇ ਚਰਨਾਂ ਕਮਲਾਂ ਤੇ ਆ ਕੇ ਮੱਥਾ ਟੇਕ ਕੇ ਉਚਿਤ ਥਾਂ ਸੀ ਜਿੱਥੇ ਬਹਿਣ ਯੋਗ ਸੰਗਤ ਦੇ ਵਿਚ, ਉਥੇ ਬੈਠ ਗਿਆ ਸਾਹਮਣੇ।
ਸ੍ਰੀ ਕਲਗੀ ਤਰ ਹੁਕਮ ਉਚਾਰਾ ਇਹ ਕਵੀ ਹੈ ਮਤਵਾਨ ਉਦਾਰਾ।